ਪਰਮੇਸ਼ਰ ਦੀ ਬਰਾਬਰੀ ਕਰ ਲਵੇ ਔਰਤ ਪਤੀ ਦੀ ਬਰਾਬਰੀ ਕਰੇ ਕਿਉਂਕਿ ਖਸਮ ਪਤੀ ਔਰਤ ਵਾਸਤੇ ਪਤੀ ਖਸਮ ਹੈ ਨਾ ਖਸਮ ਸਾਡੀ ਬੋਲੀ ਦਾ ਲਫ਼ਜ਼ ਅੰਗਰੇਜ਼ ਖਸਮ ਨਹੀਂ ਵਰਤਦੇ ਅੰਗਰੇਜ਼ ਬੋਲੀ 'ਚ ਖਸਮ ਨਹੀਂ ਵਰਤਦੇ ਲਫ਼ਜ਼ ਹੋਰ ਕੋਈ ਫਰਾਂਸੀਸੀ ਖਸਮ ਨਹੀਂ ਵਰਤਦੇ ਖਸਮ ਕੌਣ ਵਰਤਿਆ ਅਸੀਂ ਵਰਤ ਭਾਸ਼ਾ ਕਿਹਦੇ ਵਾਸਤੇ ਔਰਤ ਦਾ ਖਸਮ ਕੌਣ ਹੈ ਉਹਦਾ ਆਦਮੀ ਮਾਲਕ ਖਸਮ ਦਾ ਮਾਲਕ ਮਾਲਕ ਵੀ ਅਸੀਂ ਕਹਿੰਦੇ ਹਾਂ ਪਤੀ ਮਾਲਕ ਖਸਮ ਖਸਮ ਛੋੜ ਦੂਜੇ ਲੋਕੇ ਡੁੱਬੇ ਸੇ ਬਣ ਜਾ ਰਹੇ ਸੱਚ ਸਭਨਾ ਦਾ ਖਸਮ ਹੈ ਸੱਚ ਨੂੰ ਛੱਡ ਕੇ ਕੋਈ ਵੀ ਦੂਜੇ ਪਾਸੇ ਲੱਗੂ ਡੁੱਬ ਜੂ ਜੇ ਸੱਚ ਨੂੰ ਔਰਤ ਲੱਗੇ ਜੁੜੇ ਤਾਂ ਸੱਚ ਇਹ ਹੈ ਖਸਮ ਉਹਦਾ ਹੋਵੇ ਪੱਲੇ ਤੈਂਡੇ ਲੱਗੀ ਨਹੀਂ ਗਿਆ ਪੱਲੇ ਤੈਂਡੇ ਲੱਗ ਹੀ ਨਹੀਂ ਗਿਆ ਉਹ ਸੱਚ ਦਾ ਹੀ ਪ੍ਰਕਾਸ਼ ਦਾ ਜਿੱਥੇ ਮੰਨੇ ਫਿਰ ਬਰਾਬਰ ਕਿਵੇਂ ਹੋਊਗੀ ਇਹ ਬੰਦ ਕਰਨੇ ਪੜਨਾ ਉੱਥੋਂ ਇਹਨਾਂ ਨੂੰ ਕੁਛ ਵੀ ਨਹੀਂ ਪਤਾ ਇਹ ਤਾਂ ਸੁੱਤੇ ਪਏ ਪੜੀ ਜਾਂਦੇ ਨੇ ਸਭ ਕੁਛ ਪਤਾ ਹੀ ਨਹੀਂ ਕੁਛ ਕੀ ਕਰਦੇ ਆ ਪ੍ਰੋਬਲਮ ਆਉਣੀ ਸੀ ਫਿਰ ਉਹਨਾਂ ਨੇ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਦੋ ਲਾਵਾਂ ਅਸੀਂ ਲਵਾਂਗੇ ਪੂਰੇ ਹੋ ਗਏ ਰੌਲਾ ਫਿਰ ਕਦੇ ਰੌਲਾ ਪਾਉਂਦੇ ਨੇ ਕਹਿਣਗੀਆਂ ਜਦ ਤੁਸੀਂ ਬਰਾਬਰ ਮੰਨਦੇ ਹੋ ਫਿਰ ਤਾਂ ਕਹਿਣਗੀਆਂ ਜਾਂ ਬਰਾਬਰ ਬਰਾਬਰ ਫਿਰ ਲਵਾਂਗੇ ਫਿਰ ਖੱਬੇ ਪਾਸੇ ਸੱਜੇ ਪਾਸੇ ਕਿਵੇਂ ਬਹਿ ਜੂ ਕੋਈ ਇਹਨਾਂ ਨੇ ਕ੍ਰੀਏਟ ਆਪ ਕੀਤੀਆਂ ਨੇ ਮੂਰਖਤਾ ਇਹਨਾਂ ਦਾ ਲਾ ਸਿਕਟੀ ਲਾਗੂ ਨਹੀਂ ਕੀਤਾ ਧਰਮ ਇਹ ਤਾਂ ਵੈਸਟਰਨ ਸਭਿਅਤਾ ਬਰਾਬਰੀ ਦੀ ਉਹਨਾਂ ਦਾ ਕੀ ਹਾਲ ਹੋਇਆ ਦੇਖ ਲੈਣ ਇਹਨਾਂ ਨੇ ਬੇੜਾ ਕਰਨਾ ਆਪਣਾ ਕਰ ਲੈਣ ਉਹ ਵੈਸਟਰਨ ਸਭਿਅਤਾ ਦਾ ਪ੍ਰਭਾਵ ਹੈ ਕਬੂਲਿਆ ਹੋਇਆ ਇਹਨਾਂ ਦਾ ਜਿਹਨਾਂ ਨੇ ਪੈਂਟਾਂ ਪਾ ਲਈਆਂ ਚੋਲੇ ਛੱਡ ਕੇ ਗੁਰੂ ਦਾ ਵਰਦੀ ਛੱਡ ਕੇ ਉਹਨਾਂ ਨੇ ਇਹੀ ਮੰਨਣਾ ਉਹਨਾਂ ਵਾਲੇ ਇਹ ਤਾਂ ਉਹਨਾਂ ਦੀ ਅਕਲ ਨੂੰ ਜ਼ਿਆਦਾ ਵੱਡੀ ਮੰਨਦੇ ਨੇ ਗੁਰਬਾਣੀ ਨੂੰ ਨਹੀਂ ਮੰਨਦੇ ਹੁਣ ਉਹਨਾਂ ਦਾ ਪ੍ਰਭਾਵ ਕਬੂਲ ਕਰ ਲਿਆ ਪੈਂਟ ਪਾ ਲਈ ਉਹ ਪੈਂਟ ਉਹਨਾਂ ਦਾ ਪਾਉਣਾ ਤੁਸੀਂ ਚੋਲੇ ਪਾਉਂਦੇ ਉਹਨਾਂ ਦੇ ਫਿਰ ਸੀ ਸਵਾਦ ਦੀ ਗੱਲ ਗਲੀਆਂ ਵਾਲੇ ਕੁੜਤੇ ਪਾਉਂਦੇ ਅੰਗਰੇਜ਼ਾਂ ਦੇ ਫਿਰ ਸੀ ਸਵਾਦ ਦੀ ਗੱਲ ਤੁਸੀਂ ਤਾਂ ਉਹਨਾਂ ਦੇ ਗੁਲਾਮ ਹੋ ਗੁਲਾਮੀ ਹੈ ਜੋ ਇਹਨਾਂ ਦੇ ਦਿਮਾਗ ਚੋਂ ਗਈ ਹੋਈ ਨਹੀਂ ਉਹ ਤਾਂ ਮਾਇਆ ਦੇ ਗੁਲਾਮ ਨੇ ਪੱਛਮ ਦੇਸ਼ ਵਪਾਰੀ ਨੇ ਦੁਨਿਆਵੀ ਆਦਮੀ ਨੇ ਇਹ ਵੀ ਦੁਨਿਆਵੀ ਬਣ ਗਏ ਤੇ ਉਹਨਾਂ ਦੇ ਪਿੱਛੇ ਚੱਲ ਰਹੇ ਨੇ ਸਾਰੇ ਦੁਨਿਆਵੀ ਨੇ ਮਾਇਆ ਦੇ ਪਿੱਛੇ ਚੱਲਣ ਵਾਲੇ ਮਾਇਆ ਕੇ ਦੇਵਾਣੇ ਪ੍ਰਾਣੀ ਝੂਠ ਗੋਰੀ ਭਾਈ ਜਿਹੜੇ ਮਾਇਆ ਦੇ ਦਵਾਨੇ ਝੂਠ ਦੀ ਠਗੋਰੀ ਚ ਨੇ ਉਹ ਉਹਨਾਂ ਨੂੰ ਸਮਝ ਆ ਸਕਦੀ ਬਾਣੀ ਕੀ ਹੈ ਉਹਨਾਂ ਨੇ ਬਾਣੀ ਤੇ ਲੈਣਾ ਵੀ ਕੀ ਹੈ ਇਹਨਾਂ ਕੋਲ ਤਾਂ ਕੁਛ ਵੀ ਨਹੀਂ ਰਹਿਣਾ ਇਹਨਾਂ ਕੋਲ ਕੀ ਰਹਿਣਾ ਇਹ ਤਾਂ ਮਜ਼ਾਕ ਦੇ ਪਾਤਰ ਬਣ ਜਾਣਗੇ ਆਪ ਜਿਵੇਂ ਸੰਤਾਂ ਨੂੰ ਰਹਿਣ ਤਾਂ ਲੋਕ ਹੱਸਣਗੇ ਵੀ ਇਹ ਮੂਰਖ ਨੇ ਚੁੱਪ ਕਰ ਜਾਣਗੇ ਜਿਵੇਂ ਗੁਰੂ ਕਰ ਰਹੇ ਹਨ ਭਗਤਾਂ ਨੇ ਪੰਡਿਤ ਚੁੱਪ ਕਰਾਤਾ ਤਾਂ ਐਂ ਚੁੱਪ ਕਰ ਜਾਣਗੇ ਗੁਰਬਾਣੀ ਜੇ ਪ੍ਰਗਟ ਹੋਈ ਭਗਤਾਂ ਨੇ ਪ੍ਰਗਟ ਕੀਤੀ ਪੰਡਿਤ ਚੁੱਪ ਕਰ ਗਏ ਫਿਰ ਜੋ ਬੋਲਿਆ ਨਹੀਂ ਸੀ ਸਮਾਰ ਕੇ ਪੰਡਿਤ ਸਮਾਰ ਕੇ ਨਹੀਂ ਸੀ ਬੋਲਿਆ ਭਗਤਾਂ ਨੇ ਚੁੱਪ ਕਰਾਇਆ ਹੋਇਆ ਇਹਨੇ ਗੁਰੂ ਨਾਨਕ ਪ੍ਰਗਟ ਹੋ ਗਏ ਗੁਰੂ ਨਾਨਕ ਦੇ ਰੂਪ ਚ ਬਾਣੀ ਫਿਰ ਪ੍ਰਗਟ ਹੋ ਗਈ ਗੁਰੂ ਨਾਨਕ ਲਈ ਤੇ ਐਂ ਤਾਂ ਹੀ ਕਿਹਾ ਹੋਇਆ ਦੁਬਾਰਾ ਧਿਆਨ ਚ ਆਈ ਹੈ ਗੁਰੂ ਨਾਨਕ ਦੇ ਬਾਣੀ ਇਹ ਵਿਚਾਰਧਾਰਾ ਹੁਣ ਵਿਚਾਲੇ ਫਿਰ ਦੋ ਤਿੰਨ ਸੌ ਸਾਲ ਹੁਣ ਪੰਜਾਹ ਕੁ ਸਾਲ ਤੇ ਜ਼ਿਆਦਾ ਬੋਲਣ ਲੱਗੇ ਨੇ ਸੰਤ ਪੰਜਾਹ ਸਾਲ ਪਹਿਲਾਂ ਨਹੀਂ ਸੀ ਬੋਲਦੇ ਸੰਤ ਇਹ ਨੂੰ ਪੰਜਾਹ ਸੱਠ ਸਾਲ ਤੇ ਜ਼ਿਆਦਾ ਰੌਲਾ ਪਿਆ ਪਹਿਲਾਂ ਨਹੀਂ ਸੀ ਬੋਲਦੇ ਇਹਨਾਂ ਦਾ ਜਵਾਬ ਜਦ ਹੌਲੀ ਹੌਲੀ ਬੋਲਣ ਲੱਗੇ ਜਦ ਮਾਰਕੀਟ ਚੋਂ ਜਵਾਬ ਨਹੀਂ ਆਇਆ ਤਾਂ ਜ਼ਿਆਦਾ ਵੱਧ ਗਏ ਹੁਣ ਜਵਾਬ ਆਉਣ ਲੱਗੇ ਸੰਤ ਫਿਰ ਚੁੱਪ ਕਰ ਗਏ ਹੁਣ ਮਾਰਕੀਟ ਚੋਂ ਸੰਤਾਂ ਦੇ ਖਿਲਾਫ਼ ਜਵਾਬ ਆਉਣ ਲੱਗੇ ਸੰਤ ਫਿਰ ਦੱਬ ਗਏ ਵਿਚਾਰਕਣੀਆਂ ਪੈ ਗਈਆਂ ਗਰਮੀ ਦੱਬ ਗਈ ਭਾਂਬੜ ਕੱਢੇ ਪਏ ਤੇ ਪੈ ਗਿਆ ਨਾ ਮੀਂਹ ਜਾਂ ਮੀਂਹ ਪੈ ਜਾਂਦੇ ਫਿਰ ਸ਼ਾਂਤ ਹੋ ਜਾਂਦੇ ਨੇ ਸਾਰੇ ਨਹੀਂ ਇਹਨਾਂ ਨੂੰ ਗਰਮੀ ਹੋ ਜਾਂਦੀ ਹੈ ਗਿਆਨ ਦੀ ਗਿਆਨ ਬੜਾ ਗਰਮੀ ਕਰਦਾ ਸੰਤਾਂ ਨੂੰ ਬੜੀ ਗਰਮੀ ਸੀ ਗਿਆਨ ਦੀ ਅਸੀਂ ਬਹੁਤ ਬ੍ਰਹਮ ਗਿਆਨੀ ਹੋ ਗਏ ਚੁੱਪ ਕਾਹਦੇ ਕਰ ਗਏ ਹੁਣ ਬੋਲਣ ਆ ਕੇ ਦੀਵਾਨ ਲਾਉਣ ਹੁਣ ਪਬਲਿਕ ਨੂੰ ਪਤਾ ਲੱਗ ਗਿਆ ਉਸ ਟਿੰਗ ਆਪਰੇਸ਼ਨ ਵਾਲੇ ਮਗਰ ਮਗਰ ਫਿਰਦੇ ਨੇ ਉਹ ਤੇ ਡਰਦੇ ਨੇ ਅਰ ਉਹ ਤਾਂ ਝੂਠੇ ਨੇ ਸਾਰੇ ਝੂਠ ਸੀ ਨੰਗਾ ਹੋ ਗਿਆ
ਅਨੇਕ ਬੰਚ ਬਲ ਛਲ ਕਰੋ ਮਾਇਆ ਏਕ ਅਭਾਵ।
ਦੇਖੋ ਇਹ ਸਾਨੂੰ ਕੋਈ ਚਿੰਤਾ ਨਹੀਂ, ਇਹਨੂੰ ਕੌਣ ਮੰਨਦਾ ਕੌਣ ਨਹੀਂ ਮੰਨਦਾ ਬਾਣੀ ਨੂੰ, ਪਰ ਗੁਰਬਾਣੀ ਨੂੰ ਬਦਲਿਆ ਨਹੀਂ ਜਾ ਸਕਦਾ, ਜੋ ਵਿਚਾਰਦਾ ਉਹੀ ਰਹੂ, ਕੋਈ ਮੰਨੇ ਕੋਈ ਨਾ ਮੰਨੇ, ਇੱਕ ਆਦਮੀ ਰਾਜ ਮੈਂ ਮੰਨਣ ਵਾਲਾ ਇੱਕੋ ਬਹੁਤ, ਨਾ ਮੰਨੇ ਕੋਈ ਤਾਂ ਵੀ ਇਹੀ ਰਹੂ। ਭਗਤਾਂ ਤੋਂ ਪਹਿਲਾਂ ਕੌਣ ਮੰਨਦਾ ਤਾ, ਕਬੀਰ ਤੋਂ ਪਹਿਲਾਂ ਕੋਈ ਮੰਨਦਾ ਸੀ, ਸਾਰਾ ਹੀ ਰੂਹਾ ਪ੍ਰਭਾਵ ਸੀ, ਉਹ ਤਾਂ ਕਬੀਰ ਸੈਟਿਸਫਾਈ ਨਹੀਂ ਹੋਇਆ ਉਸ ਮਤ ਤੋਂ, ਉਹਨੇ ਕਿਹਾ ਗੱਲ ਕੀ ਹੈ। ਦੂਜੇ ਜਿਹੜੇ ਮਾਵਰ ਵਾਲਿਆਂ ਕੋਲ ਸੀ ਬੋਲਦੇ ਸੀ ਪਰ ਉਹਨਾਂ ਕੋਲ ਜਾਣ ਹੈ ਨਹੀਂ ਸੀ, ਇਹਨੀ ਸੱਚ ਹੈ ਨਹੀਂ ਸੀ, ਪਰ ਉਹ ਵੀ ਕਰਦੇ ਤੇ ਗੱਲ ਕਰਦੇ ਤੇ ਆਗੇ ਕਾਸ਼ੀ ਚ, ਪਰ ਉਹ ਜਿੱਤ ਨਹੀਂ ਸੀ ਸਕਦੇ ਉਹਨਾਂ ਨੂੰ, ਕਿਉਂਕਿ ਪੁੰਨ ਪਾਪ ਚ ਹੁਣ ਸਿੱਖ ਕਿਉਂ ਨਹੀਂ, ਸਿੱਖਾਂ ਕੋਲ ਕੀ ਹੈ, ਸਾਡੇ ਕੋਲ ਕੀ ਹੈ, ਅਸੀਂ ਪੁੰਨ ਪਾਪ ਨੂੰ ਮੰਨੀ ਬੈਠੇ, ਇੱਥੋਂ ਮਾਰ ਖਾਂਦੇ ਹਾਂ ਅਸੀਂ, ਅਸੀਂ ਮਾਰ ਕਿੱਥੋਂ ਖਾਂਦੇ ਹਾਂ, ਬਾਹਰ ਮਾਰਕੀਟ ਤੁਸੀਂ ਮਾਰ ਕਿੱਥੋਂ ਜਾ ਕੇ ਖਾਓਗੇ, ਤੁਸੀਂ ਪੁੰਨ ਪਾਪ ਨੂੰ ਮੰਨ ਲਿਆ, ਮਾਰ ਖਾ ਜਾਓਗੇ ਇੱਥੋਂ, ਇਹ ਕਥਾਉਂ ਲਓ ਗਿਰ ਜਾਓ ਬਸ ਗਿਰ ਕੇ, ਸਾਡੇ ਟੀਕਿਆਂ 'ਚ ਪੁੰਨ ਪਾਪ ਮੰਨਿਆ ਹੋਇਆ, ਪੁੰਨ ਪਾਪ ਮੰਨ ਗਏ ਹਿੰਦੂ ਮਤ ਬਣ ਗਿਆ, ਸਿੱਖ ਮਤ ਅੱਜ ਹਿੰਦੂ ਮਤ ਦੇ ਥੋਂ ਪ੍ਰਚਾਰ ਹੁੰਦਾ, ਪੁੰਨ ਪਾਪ ਮੰਨ ਲਿਆ ਇਹਨਾਂ ਨੇ, ਹੁਕਮ ਨਹੀਂ ਮੰਨਿਆ, ਹੁਕਮ ਨਹੀਂ ਮੰਨਿਆ ਵੀ ਹੁਕਮ ਨਾਲ ਹੁੰਦਾ ਸਭ ਕੁਛ ਚੱਲਦਾ, ਆਦਮੀ ਵੀ ਕੁਛ ਕਰ ਸਕਦਾ ਪੁੰਨ ਪਾਪ ਇਹ ਮੰਨ ਲਿਆ, ਇਹ ਮੰਨ ਲਿਆ ਗੁਰਬਾਣੀ ਖਤਮ ਹੋ ਗਈ, ਫਿਰ ਉਹ ਸਿਮਰਤ ਸ਼ਾਸਤਰ ਚ ਆ ਰਹੇ ਇਹਦੇ ਚ ਗੁਰਮਤਿ ਚ ਇਹੀ ਫਰਕ ਹੈ, ਵੇਦ ਵਿੱਚ ਸਟ੍ਰਿਕਟਲੀ ਮੰਨਿਆ ਹੋਇਆ ਕੁਛ ਵੀ ਨਹੀਂ ਹੋ ਸਕਦਾ, ਇਹੀ ਦੁਬਾਰਾ ਗੁਰਬਾਣੀ ਕਹਿ ਰਹੀ ਹੈ, ਆਊਗਾ ਦੇਖੋ ਪੜੋਗਾ,
ਅਨੇਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ, ਥੈਲੀ ਸੰਚੋ ਸਰਮ ਕਰੋ ਥਾਕ ਪਰੋਗਾ ਵਾਰ,
ਥੈਲੀ ਸੰਚੋ ਸਰਮ ਕਰੋ, ਤੁਸੀਂ ਥੈਲੀ ਆਪਣੇ ਨਾਮ ਦੀ ਇਕੱਠੀ ਕਰੋ, ਸਰਮ ਇਹਦੀ ਕਰੋ, ਥੱਕ ਜਾਓਗੇ ਮਾਇਆ ਇਕੱਠੀ ਕਰਦੇ ਕਰਦੇ ਕਿਸੇ ਕੰਮ ਨਹੀਂ ਹੋ, ਥੱਕੇ ਜਾਂਦੇ ਨੇ ਸਾਰੇ, ਮਾਇਆ ਇਕੱਠੀ ਕਰਦੇ ਕਰਦੇ ਥੱਕ ਜਾਂਦੇ ਨੇ, ਫਿਰ ਕਹਿਣਾ ਛੱਡੋ ਪਰੇ ਮਾਇਆ ਤੇ ਕੀ ਲੈਣਾ, ਫਿਰ ਮੁੰਡੇ ਉੱਠ ਕੱਢਦੇ ਨੇ ਉਹ ਕਰਦੇ ਨੇ ਆਪ ਛੱਡ ਦਿੰਦੇ, ਕਿਉਂ ਜਿਹਨਾਂ ਗੱਲ ਕੀਤੀ ਤੀ ਉਹ ਨਹੀਂ ਨਾ ਸਹਿਣ ਦੇ, ਫਿਰ ਅਕਲ ਆ ਜਾਂਦੀ ਹੈ ਨਾ, ਅਕਲ ਜ਼ਿਆਦਾ ਆਉਂਦੀ ਹੈ ਜਿਹਨਾਂ ਖਾਤਰ ਕੀਤੀ ਸੀ ਨਾ ਸਾਰੀ ਇਕੱਠੀ, ਜਿਹਨਾਂ ਖਾਤਰ ਸਾਰੀ ਜਵਾਨੀ ਲਾ ਦਿੱਤੀ ਸੀ, ਜਿਹਨਾਂ ਚਿਰ ਤਾਕਤ ਹੀ ਲਾ ਦਿੱਤੀ ਸੀ, ਜਦ ਉਹ ਨਹੀਂ ਨਾ ਪੁੱਛਦੇ ਫਿਰ ਅਕਲ ਆ ਜਾਂਦੀ ਹੈ, ਪਹਿਲਾਂ ਗੁਰਬਾਣੀ ਤੋਂ ਨਹੀਂ ਅਕਲ ਆਈ, ਅਕਲ ਫਿਰ ਆਪੇ ਪ੍ਰੈਕਟਿਸ ਦੇਖੋ ਨਾ, ਜਸ ਬੀਤ ਉਹਦੇ ਨਾਲ ਹੁੰਦੀ ਹੈ ਫਿਰ ਅਕਲ ਆਉਂਦੀ ਹੈ, ਚਿੱਟੀ ਤਾਂ ਜਾਂ ਧਾਰ ਨਿਕਲਦੀ ਹੈ ਕਿਰਪਾਨ ਨੂੰ, ਜਦ ਟੱਚ ਕਰਦੀ ਹੈ ਉਹਦੇ ਨਾਲ ਚੰਗਿਆੜੇ ਨਿਕਲਦੇ ਨੇ ਸਾਣ ਨਾਲ, ਜਦ ਪਰੇ ਪਰੇ ਰਹਿੰਦੀ ਹੈ ਸਾਣ ਤੋਂ, ਜਿੰਨਾ ਚਿਰ ਮੰਨਦਾ ਹੀ ਨਹੀਂ ਇਹਨੂੰ ਬਾਣੀ ਨੂੰ, ਜੇ ਬੀਤਦੀ ਆਪਣੇ ਨਾਲ ਫਿਰ ਟੱਚ ਕਰਦੀ ਹੈ, ਫਿਰ ਰਗੜ ਲੱਗਦੀ ਹੈ ਨਾ, ਫਿਰ ਮੂੰਹ ਨਿਕਲਦਾ, ਛੁਰੀ ਹੋਤੀ ਹੈ ਜੈਸੇ ਤੇਜ ਪੱਥਰ ਪਰ ਲਗਾਣੇ ਸੇ, ਪੱਥਰ ਤੇ ਲੱਗਦੀ ਹੈ ਛੁਰੀ ਆਪੇ ਤੇਜ ਹੋ ਜਾਂਦੀ, ਜਦ ਇਹਦੇ ਨਾਲ ਬੀਤਦੀ ਹੱਡ ਬੀਤਦੀ ਆਪੇ ਅਕਲ ਆ ਜਾਂਦੀ ਹੈ, ਪੱਥਰ ਤੇ ਲਾਉਣੇ ਨਾ ਸ਼ੁਰੂ ਨੂੰ ਛੁਰੀ ਨੂੰ ਆਪੇ ਤੇਜ ਹੋ ਜਾਂਦੀ, ਇਹਨੂੰ ਅਕਲ ਜ਼ਿਆਦਾ ਆਉਂਦੀ ਹੈ ਜਦ ਹੱਡ ਬੀਤਦੀ ਹੈ ਇਹਦੇ ਨਾਲ, ਜਦੋਂ ਪੁੱਛਦੇ ਨਹੀਂ ਹਨ,
ਮਨ ਕੇ ਕਾਮਨਾ ਆਵਈ ਅੰਤੇ ਅਵਸਰ ਵਾਰ,
ਜਿਹੜੀ ਤੂੰ ਬਾਹਰ ਫੈਲੀਆਂ ਸੱਚੀ ਜਾਂਦਾ ਦੂਈਆਂ ਮਾਇਆ ਦੀਆਂ, ਇਹਦਾ ਮਨ ਦੇ ਕੰਮ ਨਹੀਂ ਆਉਣੀਆਂ, ਅਖੀਰ ਦੇ ਟਾਈਮ ਤੇ ਤੇਰੇ ਮਾਇਆ ਨਹੀਂ ਕੰਮ ਆਉਣੀ, ਜਿਹੜੀ ਥੈਲੀ ਸੱਜਣੀ ਦੀ ਇਕੱਠੀ ਕਰਨੀ ਤੀ ਉਹ ਕਦੀ ਨਹੀਂ, ਗਿਆਨ ਗੋਣ ਭਰਨੀ ਸੀ ਗਿਆਨ ਗੋਣ ਭਰ ਡਾਰੀ, ਕਬੀਰ ਕਹਿੰਦਾ ਗਿਆਨ ਦੀ ਗੋਣ ਭਰਨੀ ਸੀ, ਉਹ ਹਿਰਦਾ ਹੀ ਗੋਣ ਸੀ ਬਾਹ, ਇਹਦਾ ਬਾਹਰ ਹੈ ਤੁਹਾਨੂੰ ਪਿਆ, ਤਾਂ ਉਹ ਤੇਰੇ ਨਾਲ ਜਾਊ ਜਿਹੜਾ ਤੇਰੇ ਅੰਦਰ ਹੈ, ਉਹ ਗਿਆਨ ਤਾਂ ਹੁੰਦਾ ਨਾਮ ਤਾਂ ਹੁੰਦਾ, ਹੋਰ ਨਹੀਂ ਕੁਛ ਇਹ ਨਾਲ ਹੋਊ ਹਰ ਵਕਤ, ਗਿਆਨ ਤਾਂ ਹਰ ਵਕਤ ਦੇ ਨਾਲ, ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਵਕੀਲ ਹੈ, ਜਿੱਥੇ ਜਾਊ ਉੱਥੇ ਹੀ ਰੋਟੀ ਖਾ ਲੂ ਉਹ ਗਿਆਨ ਨਾਲ, ਚੱਲ ਬਾਹਰਲਾ ਵੀ ਹੈ ਚਾਹੇ ਹੈ ਤਾਂ ਉਹਦੇ ਨਾਲ,
ਥਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੇਹ,
ਜੇ ਥਿੱਤ ਪਾਉਣੀ ਆ ਤੁਸੀਂ ਨਾ ਮਨ ਨੂੰ ਟਕਾ ਤਾਂ ਆਊਗਾ, ਇਹ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਓ ਇਹਦੇ ਨਾਲ ਟਕਾ ਨਹੀਂ ਆਉਣਾ, ਮਨ ਨੇ ਟਿਕਣਾ ਨਹੀਂ, ਸੰਤੁਸ਼ਟ ਨਹੀਂ ਹੋਣਾ ਹੈਗਾ ਵੀ ਹੁਣ ਬਥੇਰਾ ਹੋ ਗਿਆ ਚੁੱਪ ਕਰ ਜਾਈਏ, ਇੱਦਾਂ ਨਹੀਂ ਹੋਣਾ। ਥਿੱਤ ਪਾਵੋ, ਇਹ ਚਾਹੁੰਦੇ ਉਹਦਾ ਮਨ ਟਿਕ ਜਾਵੇ,
ਗੋਬਿੰਦ ਭਜੋ,
ਫਿਰ ਗੋਬਿੰਦ ਨਾਲ ਜੁੜ ਜਾਓ, ਅੰਦਰਲੇ ਨਾਲ ਜੁੜ ਜਾਓ, ਅੰਦਰਲਾ ਟਿਕਿਆ ਹੈ,
ਸੰਤਾਂ ਹੈ
ਆਪਣੇ ਮੂਲ ਨਾਲ ਜੁੜ ਜਾਓ,
ਸੰਤਾਂ ਹੈ ਕੀ ਸਿੱਖ ਲਏ ਹੋਏ,
ਸੰਤਾਂ ਦੀ ਇਹੀ ਸਿੱਖਿਆ, ਸੰਤਾਂ ਦੀ ਸਿੱਖਿਆ ਇਹੀ, ਅਸਲੀ ਸੰਤਾਂ ਦੀ ਇਹ ਸਿੱਖਿਆ।
ਪ੍ਰੀਤ ਕਰੋ ਸਦ ਏਕ ਸਿਉ, ਇਹ ਸਾਚਾ ਅਸਨੇਹ,
ਪ੍ਰੀਤ ਕਰੇ ਕਰੋ ਸਦ ਏਕ ਸਿਉ, ਇੱਕ ਨਾਲ ਪ੍ਰੀਤ ਕਰੋ, ਇੱਕ ਦਾ ਮਤਲਬ ਕੀ ਹੈ, ਇੱਕ ਦਾ ਮਤਲਬ ਹੁੰਦਾ ਹੈ ਫਸਟ ਵਨ, ਆਤਮਾ ਪਹਿਲੇ ਨੰਬਰ ਤੇ, ਅੱਬਲ ਅਲੋ ਨੂਰ ਨਾਲ ਪ੍ਰੀਤ ਕਰੋ, ਮਾਇਆ ਨਾਲ ਨਾ ਕਰੋ, ਜੋ ਅੱਖਾਂ ਨੂੰ ਦੀਦਾ ਇਹਦੇ ਨਾਲ ਨਾ ਪ੍ਰੀਤ ਕਰੋ, ਜੋ ਨਹੀਂ ਦੀਦਾ ਉਹਨੂੰ ਉਹਨੂੰ ਖੋਜ ਕੇ ਉਹਦੇ ਨਾਲ ਪ੍ਰੀਤ ਕਰੋ। ਜੇ ਆਤਮਾ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ ਨਹੀਂ ਰਹਿੰਦਾ, ਜੇ ਆਤਮਾ ਨਾਲ ਪ੍ਰੀਤ ਨਹੀਂ ਕਰੋਗੇ ਉੱਥੇ ਆਪਣਾ ਪਰਾਇਆ, ਜੋ ਅੱਖਾਂ ਨਾਲ ਦੀਦਾ ਜੇ ਉਹਦੇ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ, ਫਿਰ ਬੈਰੀ ਬਗਾਨਾ ਦਿਸੂਗਾ। ਜੇ ਆਤਮਾ ਨਾਲ ਪ੍ਰੀਤ ਕਰੋਗੇ ਅੱਖਾਂ ਨੂੰ ਛੱਡ ਦੋਗੇ, ਮਾਇਆ ਦੇਖਣੀ ਛੱਡ ਦੋਗੇ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤਰੀ ਹਰ ਬਿਨ
ਅਵਰ ਨੂੰ ਦੇਖੋ,
ਨੇਤਰੋ ਅੱਖਾਂ ਬਹਾਲੀਆਂ ਨੂੰ ਨਹੀਂ ਕਿਹਾ, ਅੰਦਰਲਿਆਂ ਨੂੰ ਕਿਹਾ, ਅੱਖਾਂ ਦਾ ਹੀ ਦੇਖ ਹੈ ਨਾ ਤੂੰ, ਅੱਖਾਂ ਦਾ ਹੀ ਦੇਖੇਗਾ ਸੰਸਾਰ ਮਾਇਆ ਰੂਪ ਲੱਗੂਗਾ, ਮਾਇਆ ਨਹੀਂ ਦੇਖਣੀ ਹੁਣ, ਮਾਇਆ ਦੇ ਵਿੱਚ ਹਰ ਹੈ ਇਹ ਦੇਖ, ਇਹ ਜਾਤ ਵਿੱਚ ਜੋਤ ਹੈ ਦੇਖ ਤੂੰ, ਜੇ ਉਲਟ ਕੰਮ ਕਰਦੀ ਹੈ ਤਾਂ ਦੇਖ ਵੀ ਕੀ ਕਰਨ ਆਇਆ ਸੀ, ਕੀ ਕਰਦਾ, ਕੀ ਕਰਨ ਆਇਆ ਸੀ, ਕੀ ਕਰਦਾ, ਮਾੜੇ ਕਰਮ ਨੇ, ਜੇ ਤੇਰਾ ਵੀ ਬੁਰਾ ਸੋਚਦਾ ਤੂੰ ਕਹਿ ਮਾੜੇ ਕਰਮ ਨੇ, ਇਹਦੇ ਸੋਚੇ ਤੇ ਕਿਹੜਾ ਮੇਰਾ ਬੁਰਾ ਹੋ ਜਾਣਾ, ਇਹਦੇ ਸੋਚੇ ਤੇ ਮੇਰਾ ਬੁਰਾ ਨਹੀਂ ਹੋਣਾ, ਇਹ ਪਾਗਲ ਹੈ, ਆਪਣਾ ਬੁਰਾ ਕਰ ਰਿਹਾ ਮੇਰਾ ਤਾਂ ਹੋਣਾ ਨਹੀਂ, ਜੇ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ ਸਾਡੇ ਘਰੇ ਤਾਂ ਬੁਰਾ ਹੋਣਾ ਨਹੀਂ, ਸੋਚੇ ਤੇ ਬੁਰਾ ਨਹੀਂ ਹੋਣਾ, ਘਰੇ ਤੇ ਵੀ ਨਹੀਂ ਹੋਣਾ, ਫਿਰ ਉਹ ਸੋਚਣਾ ਕਰਨਾ ਬੇਵਕੂਫੀ ਦਾ ਸੁਭਾਅ ਹੈ ਕੀ, ਹੁਣ ਉਹਨੂੰ ਤਾਂ ਸਮਝ ਹੈ ਵੀ ਕੁਛ ਨਹੀਂ ਵਿਗਾੜ ਸਕਦੇ, ਦਸਮ ਪਾਤਸ਼ਾਹ ਕਹਿ ਰਹੇ ਨੇ ਔਰੰਗਜ਼ੇਬ ਨੂੰ, ਤੇਰੀਆਂ ਫੌਜਾਂ ਮੇਰਾ ਕੀ ਵਿਗਾੜ ਸਕਦੀਆਂ ਸੀ, ਮੇਰੇ ਨਾਲ ਉਹ ਸੀ ਜਿਹਨੇ ਸਾਰੀ ਜਿਹਦੀ ਤਾਕਤ ਨਾਲ ਤੇਰੀਆਂ ਫੌਜਾਂ ਤੁਰਦੀਆਂ ਨੇ, ਸਾਰੀ ਸ੍ਰਿਸ਼ਟੀ ਤੁਰਦੀ, ਮੇਰੇ ਨਾਲ ਤਾਂ ਉਹ ਖੜਾ ਸੀ, ਮੈਨੂੰ ਕੀ ਡਰ ਸੀ ਤੇਰੀਆਂ ਫੌਜਾਂ ਦਾ, ਜਿੰਨਾ ਚਿਰ ਮੇਰੇ ਨਾਲ ਉਹ ਹੈ ਤੂੰ ਕੁਛ ਨਹੀਂ ਵਿਗਾੜ ਸਕਦਾ ਨਾ ਤੇਰੀਆਂ ਫੌਜਾਂ, ਤੈਨੂੰ ਭੁਲੇਖਾ ਤੂੰ ਹੁਣ ਆ ਜਾ, ਜੇ ਤੈਨੂੰ ਇਹ ਭੁਲੇਖਾ ਨਾ ਤੂੰ ਹੁਣ ਆ ਜਾ, ਚਾਹੇ ਜਿੰਨਾ ਚਿਰ ਮੇਰੇ ਨਾਲ ਉਹ ਹੈ ਮੇਰਾ ਕੁਛ ਨਹੀਂ ਵਿਗੜੂ, ਇਹੀ ਮੁਸਲਮਾਨ ਕਹਿੰਦੇ ਨੇ, ਇਹੀ ਇਸਲਾਮ ਕਹਿੰਦਾ, ਉਹ ਸਾਰੀ ਜਿਹੜੀ ਗੱਲ ਲਿਖੀ ਆ ਉਹਦਾ ਰੰਗ ਤਾਂ ਘਾਇਲ ਹੋ ਗਿਆ ਵੀ ਇਹ ਤਾਂ ਇਸਲਾਮ ਦੀ ਗੱਲ ਕਹਿ ਰਿਹਾ ਸਾਰੀ, ਇਹਨੂੰ ਤਾਂ ਇਸਲਾਮ 'ਤੇ ਇੰਨਾ ਭਰੋਸਾ, ਸਾਨੂੰ ਨਹੀਂ ਮੈਨੂੰ ਨਹੀਂ ਹੈ ਭਰੋਸਾ, ਐਡਾ ਪੱਕਾ ਜਿਹੜੇ ਆਦਮੀ ਨੂੰ ਭਰੋਸਾ ਇਸਲਾਮ 'ਤੇ, ਉਹੀ ਗੱਲ ਉਹ ਕਹਿ ਰਿਹਾ, ਉਹੀ ਇਸਲਾਮ ਕਹਿ ਰਿਹਾ, ਇਹ ਤਾਂ ਬਹੁਤ ਉੱਚਾ ਨਬੀ ਹੈ, ਕੋਈ ਮੈਂ ਵੀ ਚੰਗਾ ਲੜਦਾ ਮੈਨੂੰ ਭਰੋਸਾ ਨਹੀਂ ਰਹਿੰਦਾ, ਨਾਲੇ ਮੈਂ ਮਾੜਾ ਫਿਰਦਾ, ਮੈਂ ਆਪਣੇ ਆਪ ਨੂੰ ਬਹੁਤ ਬੜਾ ਸਮਝਦਾ, ਇਹਦਾ ਭਰੋਸਾ ਵਾਕਈ ਇਹਨੂੰ ਅੱਲਾ ਇਹਦੇ ਨਾਲ ਖੜਾ, ਡਰ ਗਿਆ ਉਹਨੇ, ਮੰਨ ਲਿਆ ਵੀ ਇਹਦੇ ਨਾਲ ਅੱਲਾ ਖੜਾ, ਕਹਿੰਦਾ ਮੈਂ ਜਾਊਂਗਾ ਨੰਗੇ ਪੈਰੀ ਜਿਵੇਂ ਉਹ ਕਹਿੰਦੇ, ਮੈਨੂੰ ਮਾਰ ਦੇਵੇ ਪਿਆ ਮਾਰ ਦੇਵੇ ਮੇਰੇ ਬੁੱਢੇ ਹੈਗੇ ਰਾਜ ਸਾਹਮਣੇ, ਪਰ ਮੈਂ ਸਾਬਤ ਕਰਨਾ ਵੀ ਮੈਂ ਸੱਚਾ ਸੀ, ਮੇਰੇ ਅੰਦਰ ਪਾਪ ਨਹੀਂ ਸੀ, ਜਿਹੜੀ ਕੁਰਾਨ ਦੀ ਕਸਮ ਮੈਂ ਖਾਧੀ ਸੀ ਉਹ ਠੀਕ ਸੀ, ਮੈਂ ਨਹੀਂ ਸੀ ਚਾਹੁੰਦਾ ਤੈਨੂੰ ਬਾਹਰ ਕੱਢ ਕੇ ਤੇਰੇ ਹਮਲਾ ਕਰ, ਜਦੋਂ ਇਹ ਫੈਸਲੇ ਦਾ ਪਤਾ ਲੱਗਿਆ ਉਹਨਾਂ ਨੂੰ ਦੂਜਿਆਂ ਨੂੰ ਜਿਹਨਾਂ ਨੇ ਹਮਲਾ ਕਾਜ਼ੀਆਂ ਦੇ ਥਰੂ, ਉਹਨਾਂ ਨੇ ਕਿਹਾ ਵੀ ਇਹਨੂੰ ਕਹੋ ਵੀ ਇਸਲਾਮ ਦੇ ਖਿਲਾਫ ਹੈ ਗੱਲ, ਜੇ ਤੂੰ ਜਾਏਗਾ ਕਿਸੇ ਹੋਰ ਪੀਰ ਨੂੰ ਮੰਨੇਗਾ ਨਾ, ਪੀਰ ਮੰਨ ਕੇ ਜਾਏਗਾ ਨਾ ਨੰਗੇ ਪੈਰੀ ਬਿਨਾਂ ਹਥਿਆਰ ਤੇ, ਜੇ ਉਹਦੇ ਹੁਕਮ ਦੇ ਵਿੱਚ ਅੱਲਾ ਦਾ ਹੁਕਮ ਛੱਡ ਕੇ ਉਹਦੇ ਹੁਕਮ ਨੂੰ ਮੰਨੇਗਾ, ਕਿਸੇ ਦੂਸਰੇ ਧਰਮ ਦੇ ਗੁਰੂ ਨੂੰ ਮੰਨੇਗਾ ਤਾਂ ਤੂੰ ਮੁਸਲਮਾਨ ਨਹੀਂ ਰਹਿਣਾ, ਉਹ ਤੋਂ ਫਿਰ ਡਰ ਗਿਆ, ਜੇ ਕਹਿੰਦਾ ਮੈਂ ਮੁਸਲਮਾਨ ਰਹਾ ਨਾ ਰਹਾ ਤੁਸੀਂ ਖੁਦ ਨਹੀਂ ਮੁਸਲਮਾਨ, ਕੱਚਾ ਸੀ ਨਾ, ਫਿਰ ਉਹਨੇ ਫਰਮਾਨ ਜਾਰੀ ਕਰਿਆ ਵੀ ਇਹਨਾਂ ਨੂੰ ਜਿੱਥੇ ਮਰਜ਼ੀ ਹਿੰਦੁਸਤਾਨ ਰਹਿਣ, ਜੇ ਅੱਖ ਭਰ ਕੇ ਕੋਈ ਚੱਕ ਕੇ ਦੇਖ ਲੈ। ਫਿਰ ਇਹਨਾਂ ਨੂੰ ਸੱਦਿਆ ਵੀ ਤੁਸੀਂ ਅੱਜ ਮੈਨੂੰ ਮਿਲੋ, ਦਸਮ ਪਾਤਸ਼ਾਹ ਨੂੰ ਸੱਦਿਆ ਨਾ ਮੈਨੂੰ ਮਿਲਣ ਆਓ। ਇਹ ਮਿਲਣ ਚੱਲੇ ਸੀ, ਰਾਹ ਦੇ ਵਿੱਚੋਂ ਐਕਸਪਾਇਰ ਹੋ ਗਏ। ਕਹਿਣ ਤੋਂ ਮਤਲਬ ਹੈ ਨਾਲ ਹੈ ਜਿੰਨਾ ਚਿਰ ਉਹ ਭਰੋਸਾ ਹੈ ਜਿਹੜਾ, ਸ਼ਰਧਾ ਦਾ ਵਿਸ਼ਾ ਨਹੀਂ ਹੈ ਧਰਮ, ਭਰੋਸੇ ਦਾ ਵਿਸ਼ਾ। ਅੱਜ ਸਿੱਖਾਂ ਨੂੰ ਸ਼ਰਧਾ ਭਰੋਸਾ ਹੈ ਨਹੀਂ, ਸ਼ਰਧਾ ਬਾਨ ਨੂੰ ਕਦੇ ਭਰੋਸਾ ਨਹੀਂ ਹੋਊਗਾ। ਸ਼ਰਧਾ ਲੋਭ ਦਾ ਦੂਆ ਨਾਂ, ਲੋਭੀਆਂ ਦੇ ਧਰਮ ਵਿੱਚ ਸ਼ਰਧਾ ਹੁੰਦੀ ਹੈ। ਅੱਜ ਸਿੱਖ ਧਰਮ ਨੂੰ ਲੋਭੀਆਂ ਦਾ ਧਰਮ ਕਹੋ, ਸਿੱਖ ਧਰਮ ਨਹੀਂ ਹੈ, ਲੋਭੀਆਂ ਦਾ ਧਰਮ। ਸਾਰਾ ਕੰਮ ਲੋਭ ਦੇ ਉੱਤੇ ਖੜਾ, ਲੋਭੀ ਦਾ ਦਮਸਾ ਨਾ ਕੀਤਾ ਗੁਰਬਾਣੀ ਕਹਿੰਦੀ। ਲੋਭੀਆਂ ਦਾ ਕਬਜ਼ਾ ਕਰਾਇਆ ਹੈ ਖਾਲਸੇ ਨੂੰ ਖਤਮ ਕਰਕੇ, ਜਿਹੜਾ ਸਿਰਾਂ ਦੇ ਮੁੱਲ ਪਾਏ ਨੇ ਨਾ ਉਦੋਂ ਖਤਮ ਕੀਤਾ, ਇਹਦਾ ਕਬਜ਼ਾ ਕਰਾਇਆ ਲੋਭੀਆਂ ਦਾ। ਸਰਕਾਰਾਂ ਲੋਭ ਹੁੰਦੀਆਂ ਨੇ, ਸਰਕਾਰਾਂ ਲੋਭੀਆਂ ਦਾ ਕਬਜ਼ਾ ਰਹਿਣ ਦਿੰਦੀਆਂ ਨੇ। ਸਰਕਾਰ ਅਨੁਸਾਰ ਜਿਹੜਾ ਧਰਮ ਚੱਲੇ ਉਹੀ ਧਰਮ ਠੀਕ ਹੁੰਦਾ ਸਰਕਾਰ ਵਾਸਤੇ। ਅੱਜ ਚਾਹੇ ਦੁਖੀ ਹੈ ਸਰਕਾਰ ਦੁਨੀਆਂ ਦੀ ਇਹਨਾਂ ਧਰਮਾਂ ਤੋਂ, ਕਿ ਆਪ ਜੋ ਹੈ ਆ ਗਏ ਨਾ ਵੀ ਧਰਮ ਦੇ ਨਾਂ 'ਤੇ ਰਾਜ ਲੈਣਾ ਸੀ, ਜਾਂ ਧਰਮ ਰਾਜ ਮੰਨਣ ਮੰਗਣ ਲੱਗ ਜਾਵੇ ਫਿਰ ਦੂਏ ਖਿਲਾਫ ਹੋ ਜਾਂਦੇ ਨੇ, ਜਾਂ ਧਰਮ ਖੁਦ ਰਾਜ ਮੰਗਣ ਲੱਗ ਜਾਵੇ ਨਾ ਇਹ ਧਰਮ ਆਪ, ਫਿਰ ਜਿਹੜੇ ਉਹ ਦੂਏ ਧਰਮ ਦਾ ਇਹਨਾਂ ਦਾ ਫਿਰ ਦੂਜੇ ਜਿਹੜੇ ਬਿਨਾਂ ਧਰਮ ਵਾਲੇ ਰਾਜ ਕਰਦੇ ਨੇ ਇਹਨਾਂ ਦਾ ਫਿਰ ਆਪਸ ਵਿੱਚ ਕਲੇਸ਼ ਪੈਦਾ ਹੋ ਜਾਂਦਾ। ਹੁਣ ਇਹਨਾਂ ਦਾ ਆਪਸ ਵਿੱਚ ਕਲੇਸ਼ ਪੈਦਾ ਹੋਇਆ ਜਿਵੇਂ ਪਾਕਿਸਤਾਨ 'ਚ ਪੈਦਾ ਹੋਇਆ, ਕਈ ਗੱਲਾਂ 'ਤੇ ਇਹਨਾਂ ਦਾ ਉਹਦੇ ਨਾਲ ਵੀ ਹੋਇਆ, ਪੋਪ ਨਾਲ ਵੀ ਹੋਇਆ। ਪੋਪ ਕਈ ਗੱਲਾਂ ਨੂੰ ਕਹਿੰਦੇ ਗਲਤ ਨੇ, ਪਰ ਉਹ ਸਿਆਸਤਦਾਨ ਕਹਿੰਦੇ ਨੇ ਠੀਕ ਨੇ, ਸਿਆਸਤਦਾਨਾਂ ਨੇ ਪਬਲਿਕ ਨਾਲ ਚੱਲਣਾ। ਪਬਲਿਕ ਦੇ ਵਿੱਚ 10% ਆਦਮੀ ਗਲਤ ਹੋਣ, ਰੌਲਾ ਪਾਉਣੇ ਵਾਲੇ ਤਾਂ 90% ਦੀ ਗੱਲ ਨਹੀਂ ਸੁਣਦੀ, ਜਿਵੇਂ ਹੁਣ ਫੈਸਲਾ ਕੀਤਾ। ਖੈਰ ਕਾਨੂੰਨੀ ਗੱਲ ਜਿੰਨਾ ਚਿਰ ਅਨਨੈਚੁਰਲ ਜਿਹੜੀ ਗੱਲ ਹੈ ਉਹ ਗੈਰ ਕਾਨੂੰਨੀ ਨਹੀਂ ਬਣਦੀ, ਜੋ ਅਨਨੈਚੁਰਲ ਹੈ ਉਹ ਗੈਰ ਕਾਨੂੰਨੀ। ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਨੇ ਉਹਨਾਂ ਨੂੰ ਨੇਚਰ 'ਤੇ ਹੀ ਮਤਲਬ ਹੈ, ਕੋਈ ਨਹੀਂ ਕਾਨੂੰਨ 'ਤੇ ਹੀ ਮਤਲਬ। ਕਾਨੂੰਨ ਤਾਂ ਆਦਮੀ ਦਾ ਬਣਾਇਆ ਹੈ, ਨੇਚਰ ਆਦਮੀ ਦੀ ਬਣਾਈ ਹੋਈ। ਜਿੰਨਾ ਚਿਰ ਕਾਨੂੰਨ ਨੈਚੁਰਲ ਨਹੀਂ ਬਣਦੇ, ਨੇਚਰ ਦੇ ਅਨੁਸਾਰ ਨਹੀਂ ਬਣਦੇ, ਉਨਾ ਚਿਰ ਬਚ ਨਹੀਂ ਸਕਦੇ ਸੀ। ਪਰਮੇਸ਼ਰ ਦੇ ਕਾਨੂੰਨ ਨਾਲ ਸਾਡੇ ਕਾਨੂੰਨ ਜੇ ਟਕਰਾਉਣਗੇ ਤਾਂ ਨੁਕਸਾਨ ਹੋਊਗਾ। ਨੇਚਰ ਜਿਹੜੀ ਹੈਗੀ ਸਿਰਫ ਇਹ ਪਰਮੇਸ਼ਰ ਦਾ ਕਾਨੂੰਨ, ਪਰਮੇਸ਼ਰ ਦਾ ਹੁਕਮ ਹੈ, ਪਰਮੇਸ਼ਰ ਦਾ ਭਾਣਾ ਹੈ। ਉਹਦੇ ਖਿਲਾਫ ਜਿੰਨੇ ਸਾਡੇ ਕਾਨੂੰਨ ਹੋਣਗੇ ਉੱਥੇ ਹੀ ਗੜਬੜ ਪੈਦਾ ਹੋਊ,
ਵਿਰੋਧ ਤਾਂ ਇੱਥੇ ਪੈਦਾ ਹੋਊਗਾ,
ਉੱਥੇ ਵਿਰੋਧ ਪੈਦਾ ਹੋਊ। ਜਦੋਂ ਉਹ ਅਸੀਂ ਗੱਲਾਂ ਮੰਨ ਲਾਂਗੇ, ਮਨਮੁੱਖ ਨੇਚਰ ਦੇ ਵਿਰੋਧ ਖੜਾ ਹੁੰਦਾ, ਮਨਮੁੱਖ ਕੁਦਰਤ ਦੇ ਖਿਲਾਫ ਖੜੇ ਹੁੰਦੇ ਨੇ। ਗੈਰ ਕੁਦਰਤੀ ਗੱਲਾਂ ਨੂੰ ਜਦ ਅਸੀਂ ਕਾਨੂੰਨ ਦੀ ਸ਼ਕਲ ਦੇ ਲਾਂਗੇ ਆਪਣੀ, ਮੰਨ ਲਾਂਗੇ ਵੀ ਠੀਕ ਨੇ ਗੈਰ ਅਨਨੈਚੁਰਲ ਚੀਜ਼ਾਂ ਨੂੰ, ਉੱਥੇ ਆ ਕੇ ਵਿਰੋਧ ਪੈਦਾ ਹੋਊਗਾ। ਧਰਮ ਦਾ ਧਾਰਮਿਕ ਬੰਦਿਆਂ ਦਾ ਰਹਿੰਦਾ, ਹੁਣ ਧਾਰਮਿਕ ਪਾਸੇ ਖੜੇ ਨੇ, ਇਹਨੂੰ ਕੀ ਰਾਈਟ ਹੈ ਜੱਜ ਨੂੰ ਇਹ ਫੈਸਲਾ ਦੇਣ ਦਾ? ਇਹ ਕੌਣ ਹੁੰਦਾ ਫੈਸਲਾ ਦੇਣ ਵਾਲਾ? ਜੱਜ ਤਾਂ ਦੂਏ ਦੋ ਚਾਰ ਹੋਰ ਇਕੱਠੇ ਕਰ ਲਓ ਰੱਦ ਕਰ ਦੇਣਗੇ, ਉਹ ਤਾਂ ਮਰਜ਼ੀ ਹੋਈ ਨਾ ਜੱਜ ਦੀ। ਜੱਜ ਵਾਸਤੇ ਕੋਈ ਕਾਨੂੰਨ ਨਹੀਂ, ਅਗਰ ਉਹਦੇ ਕੋਲ ਕੀ ਪੈਮਾਨਾ, ਕਿਹੜੇ ਬੇਸ ਤੇ ਉਹਨੇ ਰੱਦ ਕੀਤਾ? ਆਪਣੀ ਮਰਜ਼ੀ ਨੇ ਕੀਤਾ ਨਾ, ਮਰਜ਼ੀ ਕਿਸੇ ਦੀ ਨਹੀਂ ਚੱਲ ਸਕਦੀ। ਉਹ ਵੀ ਆਦਮੀ ਹੋਈ ਹੈ, ਜੱਜ ਜੱਜ ਕੌਣ ਹੈ? ਇੱਕ ਆਦਮੀ ਆਦਮੀ ਤਾਂ ਇਹਨਾਂ ਨੇ ਬਣਿਆ ਹੋਇਆ, ਟੂ ਹੈਰ ਇਜ਼ ਹਿਊਮਨ, ਗਲਤੀ ਦਾ ਪੁਤਲਾ ਹੈ ਤਾਂ ਜੱਜ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ, ਗਲਤੀ ਦਾ ਪੁਤਲਾ ਹੈ। ਹਰ ਜੱਜ ਤੇ ਲਾਗੂ ਹੁੰਦੀ ਹੈ ਗਲਤੀ ਦਾ ਪੁਤਲਾ ਗੱਲ, ਜਾਂ ਫਿਰ ਇਹਨੂੰ ਕੱਢੋ ਉਹਦੇ ਚੋਂ ਪਰ ਜਿਹੜੀ ਪੜ੍ਹਾਈ ਕਰਾਈ, ਜਾਂ ਤਾਂ ਇਹ ਗੱਲ ਨੂੰ ਕੱਢੋ ਵੀ ਗਲਤੀ ਦਾ ਪੁਤਲਾ ਹੈ ਨਹੀਂ ਆਦਮੀ, ਨਹੀਂ ਤਾਂ ਜੱਜ ਵੀ ਗਲਤੀ ਦੇ ਪੁਤਲੇ ਨੇ, ਉਹਨਾਂ ਤੇ ਵੀ ਲਾਗੂ। ਇਹਨਾਂ ਨੂੰ ਕਿਉਂ ਛੱਡਿਆ ਹੋਇਆ? ਜਿੰਨਾ ਚਿਰ ਜੱਜਾਂ ਦੇ ਉੱਤੇ ਕੋਈ ਕੋਰਟ ਲਾਗੂ ਨਹੀਂ ਹੋਊਗਾ ਉਹਨਾਂ ਚਿਰ ਇੱਥੇ ਇਨਸਾਫ ਹੋ ਨਹੀਂ ਸਕਦਾ ਦੁਨੀਆਂ 'ਚ। ਜੱਜਾਂ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਛੱਡ ਦਿੰਦੇ ਨੇ, ਜਿਹਨੂੰ ਮਰਜ਼ੀ ਫਾਇਲ ਆ ਦਿੰਦੇ। ਜੇ ਆਦਮੀ ਦੀ ਮਰਜ਼ੀ ਚੱਲੂਗੀ ਉੱਥੇ ਕਲੇਸ਼ ਪੈਦਾ ਹੋਊਗਾ। ਆਦਮੀ ਦੀ ਮਰਜ਼ੀ ਹੈ, ਜਿੱਥੇ ਕੁਦਰਤ ਦੀ ਮਰਜ਼ੀ ਤੋਂ ਖਿਲਾਫ ਕਦੇ ਵੀ ਫੈਸਲਾ ਲੈ ਲੈਂਦਾ ਆਦਮੀ ਦਾ ਕੀ, ਮਰਜ਼ੀ ਨਹੀਂ ਕਿਸੇ ਦੀ ਚੱਲ ਸਕਦੀ। ਕੁਦਰਤ ਦੇ ਅਨੁਸਾਰ ਜਿੰਨਾ ਚਿਰ ਨਹੀਂ ਅਸੀਂ ਆਪਣੇ ਕਾਨੂੰਨ ਬਣਾਉਂਦੇ, ਜਿਹੜੇ ਲੋਕ ਕੁਦਰਤ ਗੈਰ ਕੁਦਰਤੀ ਨੇ ਉਹਨਾਂ ਨੂੰ ਕ੍ਰਸ਼ ਕਰ ਦਿਓ, ਥੋੜ੍ਹੇ ਹੀ ਹੁੰਦੇ ਨੇ, ਕ੍ਰਸ਼ ਕਰਨੇ ਪੈਣਗੇ। ਕੱਲ੍ਹ ਨੂੰ ਡਕੈਤ ਕਰ ਲਉਂਗੇ, ਅਸੀਂ ਤਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ, ਅੱਤਵਾਦੀਆਂ ਨੂੰ ਵੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦਿਓ। ਤੁਸੀਂ ਮਰਜ਼ੀ ਦਾ ਮਤਲਬ ਹੀ ਨਹੀਂ ਕੋਈ, ਕਾਨੂੰਨ 'ਚ ਮਰਜ਼ੀ ਦਾ ਕੀ ਮਤਲਬ? ਜੇਬ ਕਤਰਾ ਕਹਿੰਦਾ ਮੇਰੀ ਮਰਜ਼ੀ ਦੀ ਜ਼ਿੰਦਗੀ ਜਿਉਣੀ ਹੈ, ਮੈਂ ਤਾਂ ਜੇਬੇ ਕੱਟਣੀ, ਉਹਦੇ ਖਾਤਰ ਕਹਿੰਦਾ ਕਾਨੂੰਨ ਹੈ, ਕਾਨੂੰਨ ਨਹੀਂ ਕੋਈ ਰਹਿਣਾ। ਜੇ ਮਰਜ਼ੀ ਆਦਮੀ ਦੀ ਤਾਂ ਛੱਡੋਗੇ ਤੁਸੀਂ, ਹਰ ਇੱਕ ਆਦਮੀ ਨੂੰ ਮਰਜ਼ੀ ਆਪਣੀ ਨਾਲ ਜ਼ਿੰਦਗੀ ਜਿਉਣ ਦੀ, ਫਿਰ ਤਾਂ ਕੋਈ ਕਾਨੂੰਨ ਰਹਿਣਾ ਹੀ ਨਹੀਂ ਹੈ। ਇਹ ਅੰਨੇ ਨੇ ਸਾਰੇ, ਵਿਦਵਾਨ ਹੁੰਦੇ ਜਾਂਦੇ ਪੁੱਠੀ ਗੱਲ ਹੋ ਗਈ, ਇਹਨਾਂ ਨੂੰ ਕਿਤੇ ਕੋਈ ਸਿਆਣਾ ਨਹੀਂ ਹੈ, ਇਹਨਾਂ ਨੂੰ ਬਥੇਰੇ ਸਿਆਣੇ ਨੇ ਜਿਹਨਾਂ ਨੂੰ ਇਹ ਜਾ ਕੇ ਮੱਥੇ ਟੇਕਦੇ ਨੇ। ਆ ਧਰਮਾਂ ਨੂੰ ਉਹ ਅਜੋ ਕੱਚੇ ਧਰਮ ਨੇ ਜਿੱਥੇ ਮੱਥੇ ਟੇਕਦੇ ਨੇ, ਪੱਕੇ ਧਰਮ ਤਾਂ ਉਦੋਂ ਬਹਾਂ ਬਹੁਤ ਗਾਹਾਂ ਖੜੇ ਨੇ। ਜਿੱਥੇ ਆਦਮੀ ਦੀ ਮਰਜ਼ੀ ਚੱਲ ਗਈ ਉੱਥੇ ਇਨਸਾਫ਼ ਨਹੀਂ ਹੋ ਸਕਦਾ, ਜੱਜ ਆਪਣੀ ਮਰਜ਼ੀ 'ਤੇ ਨਹੀਂ ਛੱਡੀ ਜਾ ਸਕਦੀ। ਜੱਜ ਨੂੰ ਨੈਚੁਰਲ ਹੈ ਜਾਂ ਅਨਨੈਚੁਰਲ ਹੈ, ਨੇਚਰ ਇਨਸਾਫ, ਬਗੈਰ ਨੇਚਰ 'ਤੇ ਇਨਸਾਫ਼ ਕੋਈ ਨਹੀਂ ਕਰ ਸਕਦਾ। ਜਦ ਆਦਮੀ ਨੇਚਰ 'ਤੇ ਹੀ ਖਿਲਾਫ਼ ਹੈ, ਅੱਜ ਦਾ ਆਦਮੀ ਨੇਚਰ 'ਤੇ ਖਿਲਾਫ਼ ਹੈ। ਗੁਰਬਾਣੀ ਕਹਿੰਦੇ ਆ ਨੇਚਰ ਅਨੁਸਾਰ ਚੱਲੋ, ਜਿੰਨਾ ਚਿਰ ਨੇਚਰ ਅਨੁਸਾਰ ਨਹੀਂ ਚੱਲਦੇ ਅਸੀਂ ਇਹਨੂੰ ਸਮਝਦੇ ਨਹੀਂ ਹੁਕਮ ਨੂੰ। ਹੁਕਮ ਬੂਝ ਪਰਮ ਪਦ ਪਾਈ, ਨੇਚਰ ਦੇ ਜਿੱਥੇ ਵੀ ਖਿਲਾਫ਼ ਚੱਲਣਗੇ ਉੱਥੇ ਨੁਕਸਾਨ ਹੋਊਗਾ, ਜਿੱਥੇ ਖਿਲਾਫ਼ ਚੱਲਿਆ ਉੱਥੇ ਨੁਕਸਾਨ ਹੋਇਆ, ਗਾਹ ਨੂੰ ਚੱਲਾਂਗੇ ਹੋਊਗਾ। ਇਹ 2-4% ਆਦਮੀ ਹੈ, ਉਹਨਾਂ ਨੂੰ ਦਵਾ ਦਿਓ ਕਿ 90% ਆਦਮੀ ਨੂੰ ਤੁਸੀਂ ਮਤਲਬ ਉਹਨਾਂ ਦੇ ਖਿਲਾਫ਼ ਕਰ ਦੋਗੇ। ਗੱਲ ਸਿਰਫ ਇਹ ਹੈ ਕਿ ਵਿਗੜ ਕੇ ਜਾ ਕੇ ਤੈਨੂੰ ਰਹੀ ਹੈ, ਹਾਲਾਤ ਵਿਗੜਦੇ ਵਿਗੜਨਾ, ਜਿਹੜੇ ਵਿਗਾੜ ਰਹੇ ਨੇ ਹਾਲਾਤ, ਉਹਨਾਂ ਨੂੰ ਛੂਟ ਦਿੱਤੀ ਜਾ ਸਕਦੀ ਹੈ, ਸ਼ੈਤਾਨ ਨੂੰ ਛੂਟ ਦਿੱਤੀ ਜਾ ਸਕਦੀ ਹੈ। ਤੇ ਸ਼ੈਤਾਨ ਨੂੰ ਛੂਟ ਦੇਣ ਵਾਲੀ ਗੱਲ ਹੈ, ਫਿਰ ਸ਼ੈਤਾਨ ਨੂੰ ਨਿਯੰਤਰਣ ਕੌਣ ਕਰੂਗਾ, ਮਿਸਚਿਫ ਨੂੰ ਕੌਣ ਨਿਯੰਤਰਣ ਕਰੂਗਾ, ਬੇਵਕੂਫੀ ਨੂੰ ਕੌਣ ਨਿਯੰਤਰਣ ਕਰੂਗਾ? ਲਾ ਉਹ ਜਿਹਾ ਲਾ ਬਣਾ ਦਿਓ, ਕਾਨੂੰਨ ਬਣਾ ਦਿਓ ਇਹ ਜਿਹਾ।
ਫਰੀਦ ਕਰੋ ਸਤ ਇੱਕ ਇੱਕ ਸਿਉ, ਸਾਚਾ ਇਹ ਆ ਸਾਚਾ ਅਸਨੇਹ। ਫਰੀਦ ਕਰੋ ਸਤ ਇੱਕ ਸਿਉ, ਇਹ ਆ ਸਾਚਾ ਅਸਨੇਹ।
ਇੱਕ ਪਾਸੇ ਤਾਂ ਅਸੀਂ ਜੇ ਕੋਈ ਆਤਮ ਹੱਤਿਆ ਕਰਦਾ ਉਹਨੂੰ ਕਹਿੰਦੇ ਆ ਜੁਰਮ, ਕਿਉਂ ਵੀ ਉਹ ਕਹਿੰਦੇ ਜੁਰਮ ਹੈ, ਫਿਰ ਉਹਦੀ ਮਰਜ਼ੀ ਹੈ, ਫਿਰ ਜ਼ਿੰਦਗੀ ਤੁਹਾਡੇ ਪਿਓ ਦੀ ਹੈ, ਉਹਦੀ ਹੈ, ਇਹ ਆਤਮ ਹੱਤਿਆ ਦੇ ਬਰਾਬਰ ਹੈ।
ਸਮਲਿੰਗ ਤਰਜ ਦੀ
ਗੱਲ, ਹਾਂ ਆਤਮ ਹੱਤਿਆ ਦੇ ਬਰਾਬਰ ਹੈ, ਆਤਮ ਹੱਤਿਆ ਦੀ ਰੱਖੀ ਹੈ, ਆਤਮਘਾਤ ਆਤਮ ਹੱਤਿਆ, ਆਤਮ ਹੱਤਿਆ ਕਿਉਂ ਤੁਸੀਂ ਕੀਤੀ ਹੈ? ਮਰਨ ਕਿਉਂ ਨਹੀਂ ਕਿਸੇ ਨੂੰ ਦਿੰਦੇ? ਉੱਥੇ ਪਾਬੰਦੀ ਲਾਈ ਹੋਈ ਹੈ, ਦੁਖੀ ਵੀ ਆਦਮੀ ਮਰਨਾ ਮਰ ਕੇ ਛੁੱਟਦਾ ਵੀ, ਉੱਥੇ ਤੁਸੀਂ ਮਰਦੇ ਨਹੀਂ। ਕਾਨੂੰਨ ਬਿਲਕੁਲ ਅੰਨਾ ਹੈ, ਅੰਨਾ ਕਾਨੂੰਨ, ਅੰਨਿਆਂ ਲੋਕਾਂ ਦਾ ਬਣਾਇਆ ਹੋਇਆ ਕਾਨੂੰਨ, ਸਿਆਣਿਆਂ ਬੰਦੇ ਹੈ ਹੀ ਨਹੀਂ ਕਾਨੂੰਨ ਦੇ ਵਿੱਚ ਆਏ ਹੋਏ, ਸਿਆਣੇ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਇਹ ਬਹੁਤੇ ਸਿਆਣੇ ਨਹੀਂ ਹਨ ਬੰਦੇ, ਸਿਆਣੇ ਹੁਣ ਰੋਜ਼ ਅਮੈਂਡਮੈਂਟ ਕਿਉਂ ਕਰੀਏ? ਗੁਰਬਾਣੀ 'ਚ ਅਮੈਂਡਮੈਂਟ ਕਰਕੇ ਦਿਖਾਓ, ਕੋਈ ਗੁਰਬਾਣੀ 'ਚ ਕੋਈ ਅਮੈਂਡਮੈਂਟ ਕਰਕੇ ਤਾਂ ਦਿਖਾਓ। ਇਹ ਕੀ ਹੈ? ਇਹ ਪਰਮੇਸ਼ਰ ਦੇ ਕਾਨੂੰਨ ਦੇ ਅਨੁਸਾਰ ਹੈ, ਇਹ ਕੁਦਰਤ ਦੇ ਅਨੁਸਾਰ ਹੈ ਬਣ। ਜਿੰਨਾ ਚਿਰ ਕੁਦਰਤ ਦੇ ਅਨੁਸਾਰ ਸਾਡੇ ਕਾਨੂੰਨ ਨਹੀਂ ਨਾ ਇੱਥੇ ਦੇ ਬਣਦੇ, ਉਹਨਾਂ ਚਿਰ ਅਮਨ ਨਹੀਂ ਹੋ ਸਕਦਾ ਸੰਸਾਰ 'ਚ। ਜਿਹੜਾ ਇਹਦੇ ਖਿਲਾਫ਼ ਚੱਲਦਾ ਉਹਦੇ 'ਤੇ ਸਖ਼ਤੀ ਹੋਣੀ ਚਾਹੀਦੀ, ਕੁਦਰਤ ਨਹੀਂ ਸਖ਼ਤੀ ਕਰਦੀ, ਸਖ਼ਤੀ ਕਰਦੀ ਹੈ ਘੜੀਏ ਘੜੀਏ ਮਾਰੀਏ, ਉਹਨੂੰ ਘੜਕੇ ਸਿੱਧਾ ਕਰੋ, ਉਹਨੂੰ ਰਾਹੇ ਰਾਸਤੇ ਲਿਆਉਣ ਵਾਸਤੇ ਘੜ ਕੇ ਸਿੱਧਾ ਕਰੇ ਹੁੰਦਾ, ਸਿੱਧਾ ਕਰੋ। ਪਰ ਜਦ ਸਿੱਧਾ ਹੋ ਜਾਊਗਾ ਉਹ ਵੀ ਸੁਖੀ, ਲੋਕ ਵੀ ਸੁਖੀ, ਉਹ ਵੀ ਕਹੂਗਾ ਮੈਂ ਸੁਖੀ ਹਾਂ।
ਕਾਰਨ ਕਰਨ ਕਰਾਵਣੋ ਸਭ ਵਿਧੀ ਇੱਕ ਹੈ ਹੱਥ।
ਕਾਰਨ ਕਰਨ ਕਰਾਵਣੋ, ਕਾਰਨ ਕਾਰਨ ਹੁੰਦਾ ਕਿਸੇ ਵੀ ਚੀਜ਼ ਦਾ, ਕੋਈ ਕਾਰਨ ਹੁੰਦਾ ਸ੍ਰਿਸ਼ਟੀ ਦਾ, ਕੋਈ ਕਾਰਨ। ਕਾਰਨ ਕਰਾਵਣੋ, ਕਾਰਨ ਕਰਾਉਣ ਵਾਲਾ, ਕਰਾਉਣ ਵਾਲਾ, ਕਰਨ ਵਾਲਾ ਔਰ ਕਾਰਨ, ਤਿੰਨ ਚੀਜ਼ ਇਹ ਤਿੰਨਾਂ ਦਾ ਮੁੱਢ ਜੋਤ ਹੈ। ਕਾਰਨ ਕਰਨ ਕਰਾਵਣੋ ਸਭ ਇਹ
ਇੱਕ ਹੈ ਹੱਥ,
ਇੱਕ ਹੈ ਸਾਰੀ ਵਿਧੀ ਇੱਕ ਦੇ ਹੱਥ ਹੈ। ਉਹ ਕਿਵੇਂ? ਸੱਚਖੰਡ ਦੇ ਸਾਰੇ ਸ਼ਬਦ ਸੂਰਤ ਨੇ ਇੱਕ ਇੱਕ ਹੈ, ਜੁੜਿਆ ਹੋਇਆ ਨਹੀਂ ਕੋਈ ਕਿਸੇ ਨਾਲ, ਇਹ ਗੱਲ ਝੂਠ ਹੈ। ਪਾਰਲੀਮੈਂਟ 'ਚ ਹਜ਼ਾਰ ਆਦਮੀ ਬੈਠਾ, ਹਜ਼ਾਰ ਵੱਖਰੀ ਵੱਖਰੀ ਕੁਰਸੀ 'ਤੇ ਬੈਠੇ, ਉੱਥੇ ਪਾਰਲੀਮੈਂਟ ਹੈ। ਉਹਨੂੰ ਵਿਰਾਟ ਰੂਪ ਕਿਹਾ ਪਾਰਲੀਮੈਂਟ ਨੂੰ, ਉਸੇ ਨੂੰ ਵਿਰਾਟ ਰੂਪ ਕਿਹਾ, ਵਿਰਾਟ ਰੂਪ ਹੈ। ਇੱਕ ਜਿਹੜਾ ਹੈਗਾ ਇਹ ਪੂਰਨ ਰੂਪ ਹੈ, ਸਭ ਸੂਰਤ ਹੈ। ਇੱਕ ਪੂਰਨ ਰੂਪ ਹੈ ਜਿਹੜਾ ਇੱਕ ਇੱਕ ਦਾ ਸਮੁੱਚਾ ਸਮੂਹ ਹੈ ਸੱਚਖੰਡ 'ਚ, ਜਿੰਨੀ ਆਬਾਦੀ ਹੈ ਉਹ ਵਿਰਾਟ ਰੂਪ ਹੈ ਇੱਕ ਦਾ।
ਕਾਰਨ ਕਰਨ ਕਰਾਵਣ
ਜਿਵੇਂ
ਇੱਕ ਹੱਥ,
ਇੱਕ ਬਰੋਟੇ 'ਚ ਕਿੰਨੇ ਬੀਜ ਹੁੰਦੇ ਨੇ? ਇੱਕ ਵੀ ਬੀਜ ਨਹੀਂ ਦਿੰਦਾ ਉੱਥੇ, ਦਿੰਦਾ ਪਰ ਬੀਜ ਕਿੱਥੋਂ ਪੈਦਾ ਹੁੰਦੇ ਨੇ? ਉਹਦੇ ਵਿੱਚ ਸਮਾਏ ਹੋਏ ਹੁੰਦੇ ਨੇ, ਐ ਹੁਕਮ ਦੇ ਵਿੱਚ ਸਾਰੇ ਸਮਾਏ ਹੋਏ ਨੇ ਬੀਜ ਸਾਬਤ। ਹੁਕਮ 'ਚ ਸਾਰੇ ਸਮਾਏ ਹੋਏ ਨੇ, ਉੱਥੇ ਪੈਦਾ ਹੋਣੇ ਨੇ। ਹੁਕਮ ਦਾ ਜਿਹੜਾ ਰਸ ਹੈ, ਹੁਕਮ ਜੋ ਅੰਮ੍ਰਿਤ ਨਾਮ ਹੋਵੇ ਸਾਰੇ ਸਮਾਏ ਹੋਏ, ਕਰੋੜਾਂ ਹੀ ਪੈਦਾ ਹੋ ਜਾਂਦੇ ਨੇ ਇੱਕ ਬਰੋਟੇ ਤੋਂ, ਇੱਕ ਵਾਰ 'ਚ। ਬਰੋਟਾ ਵਿਰਾਟ ਰੂਪ ਹੈ, ਹਰੇਕ ਬੀਜ ਦੇ ਵਿੱਚ ਹੈ ਨਾ ਬਰੋਟਾ, ਹਰੇਕ ਬੀਜ ਬਰੋਟੇ 'ਚ ਹੈ, ਹਰੇਕ ਬੀਜ ਵਿੱਚ ਬਰੋਟਾ। ਐਵੇਂ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਬੂੰਦ ਬੂੰਦ ਇਕੱਠੀ ਕਰਕੇ ਸਾਗਰ ਬਣ ਗਿਆ। ਸਾਗਰ ਬੂੰਦ ਦਾ ਵਿਰਾਟ ਰੂਪ ਹੈ, ਕਿੰਨੀਆਂ ਬੂੰਦਾਂ ਨੇ ਨਹੀਂ ਗਿਣੀਆਂ ਜਾ ਸਕਦੀਆਂ। ਐਵੇਂ ਸੱਚਖੰਡ 'ਚ ਕਿੰਨੇ ਸਾਬਤ ਸੂਰਤ ਨੇ ਨਹੀਂ ਗਿਣੇ ਜਾ ਸਕਦੇ, ਇੱਕ ਇੱਕ ਨੇ ਸਭ ਸਾਬਤ ਨੇ,
ਸਭ ਦੀ ਇੱਕ ਹੱਥ,
ਉਹ ਇੱਕ ਦੇ ਹੱਥ ਹੈ। ਉੱਥੇ ਵੀ ਇੱਕੋ ਇੱਕ ਨੇ ਸਾਰੇ, ਇੱਥੇ ਵੀ ਇੱਕੋ ਇੱਕ ਨੇ, ਫਰਕ ਸਿਰਫ ਇਹ ਹੈ ਇਹ ਪੂਰੇ ਨਹੀਂ ਹਨ, ਇਹ ਦਾਲ ਵਿੱਚ ਨੇ ਕੁਛ ਕੁਛ ਅਪੂਰਨ ਨੇ। ਅਪੂਰਨ ਕਿਵੇਂ ਨੇ? ਗਿਆਨ ਪੂਰਾ ਨਹੀਂ ਹੈ, ਕੁਛ ਕੱਚਾ ਕੁਛ ਪੱਕਾ, ਕੁਛ ਕੱਚਾ ਕੁਛ ਪੱਕਾ, ਕੁਛ ਝੂਠ ਹੈ ਕੁਛ ਸੱਚ ਹੈ। ਕੱਚ ਪੱਕ ਦਾ ਮਤਲਬ ਕੱਚ ਝੂਠ ਹੁੰਦਾ, ਪੱਕ ਸੱਚ ਹੁੰਦਾ, ਪੱਕੀ ਬਾਣੀ ਸੱਚੀ ਬਾਣੀ, ਕੱਚੀ ਬਾਣੀ ਝੂਠੀ ਬਾਣੀ। ਮਨ ਝੂਠਾ ਜਿਹਦਾ ਮਨ ਹੈ ਉਹ ਸੱਚ ਹੈ, ਮਨ ਚ ਆ ਕੇ ਸੱਚਾਈ ਵੜ ਗਈ, ਮਨ ਕਰਕੇ ਕੱਚਾ, ਮਨ ਕਰਕੇ ਹੀ ਪਕਾਉਣਾ, ਪਕਾਉਣਾ ਕਿਹਨੂੰ ਹੈ? ਮਨ ਨੂੰ। ਮਨ ਪੱਕਾ ਨਹੀਂ, ਮਨ ਨਹੀਂ ਖੜਾ ਹੈਗਾ, ਮਨ ਸੱਚ ਤੋਂ ਥਿੜਕ ਗਿਆ। ਬਾ ਮਨ ਸੱਚ ਤੋਂ ਥਿੜਕਿਆ ਹੈ ਸਾਰਿਆਂ ਦਾ ਹੀ, ਸਿੱਖਾਂ ਦਾ ਵੀ ਸੱਚ ਤੋਂ ਥਿੜਕਿਆ ਹੈ। ਇਸ ਕਰਕੇ ਆਦ ਸੱਚ ਦਾ ਮਤਲਬ ਹੈ ਸੱਚ ਨਾਲ ਜੋੜ ਲਓ। ਆਦ ਵਿੱਚ ਇਹ ਵੀ ਆਦ ਸੱਚ ਸੀਗਾ, ਸੱਚ ਤੋਂ ਹੀ ਕੱਚ ਹੋਇਆ ਹੈ। ਜਦ ਮਨ ਝੂਠਾ ਹੋ ਗਿਆ, ਬੇਈਮਾਨ ਹੋ ਗਿਆ, ਫਰਕ ਪੈ ਗਿਆ, ਕੱਚ ਪੈਦਾ ਹੋ ਗਿਆ ਵਿੱਚ।
ਕਾਰਨ
ਕਰਨ ਦੀ ਇਲਾਜ ਕਰਨ, ਮਨ ਸਮਝਾਉਣ ਕਾਰਨ ਹੈ, ਇਹਨੂੰ ਸਮਝਾਉਣਾ ਵੀ ਛੱਡਦੇ ਹੈ। ਜਿੰਨਾ ਚਿਰ ਤੇਰੇ ਅੰਦਰ ਕੱਚ ਹੈ, ਝੂਠ ਦਾ ਪ੍ਰੇਮ ਹੈ, ਮਾਇਆ ਦਾ ਮੋਹ ਹੈ, ਈਰਖਾ ਦੁਸ਼ ਉਹਨਾਂ ਚਿਰ ਤੂੰ ਇੱਥੇ ਹੈ।